ਇਹ ਕਹਿ ਕੇ ਹੁਣ ਸੰਤ ਬਿਮਲਾ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਮਹਾਨ ਜੀਵਨ ਦੇ ਵਿੱਚੋਂ ਗੁਰੂ ਦੀ ਮਹਾਨ ਕਰਨੀ ਦੀਆਂ ਕੁਝ ਗੱਲਾਂ ਸੁਣਾਉਣ ਲੱਗੇ। ਆਖਿਓ ਨੇ ਸਾਧ ਸੰਗਤ ਜੀ, ਇੱਕ ਪਾਸੇ ਤਾਂ ਗੁਰੂ ਨਾਨਕ ਦੇਵ ਜੀ ਇਨਸਾਨੀ ਜੀਵਨ ਦੀਆਂ ਭੇਦ ਭਰੀਆਂ ਗੱਲਾਂ ਖੋਲਦੇ ਨੇ, ਜੀਵਨ ਦੀਆਂ ਮੁਸ਼ਕਲਾਂ ਹੱਲ ਕਰਦੇ ਨੇ, ਇਨਸਾਨ ਨੂੰ ਸੁੱਖ ਦਾ ਪਰਮ ਉੱਚਾ ਰਸਤਾ ਦੱਸਦੇ ਨੇ ਤੇ ਧੁਰ ਮੰਜ਼ਲ ਤੱਕ ਰਹਿਨੁਮਾਈ ਕਰਕੇ ਲੈ ਜਾਂਦੇ ਨੇ। ਦੂਸਰੇ ਪਾਸੇ ਹਰ ਇਨਸਾਨ ਦੀ ਨਿੱਕੀ ਨਿੱਕੀ ਮੁਸ਼ਕਲ ਦੇ ਹੱਲ ਲਈ ਵੀ, ਛੋਟੇ ਛੋਟੇ ਦੁੱਖਾਂ ਦੀ ਨਿਵਿਰਤੀ ਲਈ ਵੀ ਹਰ ਵੇਲੇ ਤਿਆਰ ਰਹਿੰਦੇ ਨੇ। ਫਿਰ ਸਤਿਗੁਰੂ ਜੀ ਕਿਸੇ ਪਿਆਰ ਵਾਲੇ ਹਿਰਦੇ ਨੂੰ ਠੰਡ ਪਹੁੰਚਾਉਣ ਦੇ ਲਈ ਆਪ ਦੌੜ ਕੇ ਪਹੁੰਚਦੇ ਨੇ। ਦਰਅਸਲ ਇਹ ਉਹਨਾਂ ਦਾ ਪ੍ਰੇਮ ਦਾ ਸਰੂਪ ਹੈ ਤੇ ਪ੍ਰੇਮ ਹੀ ਉਹਨਾਂ ਦਾ ਵਰਤਾਓ ਹੈ। ਇਹ ਸਾਰੀਆਂ ਗੱਲਾਂ ਉਹਨਾਂ ਦੇ ਉਪਦੇਸ਼ਾਂ ਤੇ ਬਾਣੀ ਵਿੱਚ ਬਹੁਤ ਸੋਹਣੀ ਤਰ੍ਹਾਂ ਵਰਣਨ ਕੀਤੀਆਂ ਗਈਆਂ ਨੇ ਤੇ ਉਹਨਾਂ ਦੇ ਆਪਣੇ ਜੀਵਨ ਵਿੱਚ ਉਹਨਾਂ ਦੇ ਪਿਆਰ ਦੇ ਅਨੇਕਾਂ ਵਾਕਿਆਤ ਨੇ। ਉਹ ਪ੍ਰੇਮ ਦਾ ਰੂਪ ਸਨ, ਪ੍ਰੇਮ ਹੀ ਉਹਨਾਂ ਦਾ ਪਰਮੇਸ਼ਰ ਸੀ ਤੇ ਪ੍ਰੇਮ ਹੀ ਉਹਨਾਂ ਦਾ ਆਦਰਸ਼ ਹੈ, ਪ੍ਰੇਮ ਹੀ ਉਹਨਾਂ ਦੀ ਵਰਤੋਂ ਹੈ। ਇਸ ਤਰ੍ਹਾਂ ਜਾਣੋ ਗੁਰੂ ਨਾਨਕ ਪ੍ਰੇਮ ਦੀ ਵਰਖਾ ਕਰਨ ਵਾਲੇ ਇੱਕ ਬੱਦਲ ਵਰਗੇ ਨੇ ਜਿਸ ਤੋਂ ਸਾਰਿਆਂ ਨੂੰ ਪ੍ਰੇਮ ਦੀ ਸਵੰਤੀ ਬੂੰਦ ਮਿਲ ਜਾਂਦੀ ਹੈ। ਸੋ ਹੁਣ ਮੈਂ ਆਪ ਸਾਰਿਆਂ ਨੂੰ ਸਤਿਗੁਰੂ ਦੇ ਜੀਵਨ ਦਾ ਇੱਕ ਇਤਿਹਾਸਕ ਵਾਕਿਆ ਸੁਣਾਉਣਾ ਜਿਸ ਤੋਂ ਦੋ ਗੱਲਾਂ ਪ੍ਰਗਟ ਹੋ ਜਾਣਗੀਆਂ ਕਿ ਸਤਿਗੁਰੂ ਜੀ ਛੋਟੀ ਤੋਂ ਛੋਟੀ ਪੀੜ ਵੀ ਦੂਰ ਕਰਨ ਦੇ ਲਈ ਤੇ ਸਭ ਤੋਂ ਵੱਡੀ ਪ੍ਰੇਮ ਦੀ ਪੀੜ ਨਿਵਿਰਤ ਕਰਨ ਦੇ ਲਈ ਕਿਵੇਂ ਆਪ ਮੁਸ਼ਕਲਾਂ ਤੇ ਮੁਸੀਬਤਾਂ ਸਹਾਰ ਕੇ ਵੀ ਜਗਤ ਨੂੰ ਸੁੱਖ ਪਹੁੰਚਾਉਂਦੇ ਸਨ। ਇਹ ਗੱਲ ਠੀਕ ਹੈ ਕਿ ਸਤਿਗੁਰੂ ਜੀ ਏਡੇ ਮਹਾਨ ਰੱਬੀ ਜੀਵਨ ਵਾਲੇ ਹੋਣ ਦੇ ਬਾਵਜੂਦ ਇਸ ਜਗਤ ਵਿੱਚ ਇੱਕ ਆਮ ਇਨਸਾਨ ਵਾਂਗ ਵਰਤਦੇ ਸਨ। ਸਮੱਤ ਅਸਾਂ ਇਹ ਲੈਣੀ ਹੈ ਕਿ ਆਮ ਇਨਸਾਨ ਜਗਤ ਵਿੱਚ ਪਸ਼ੂ ਪੰਛੀਆਂ ਵਾਂਗ ਆਪਣੇ ਸੁੱਖ ਲਈ ਨਹੀਂ ਆਇਆ, ਸਗੋਂ ਇਸ ਦੇ ਅੰਦਰ ਅਕਲ ਤੋਂ ਵੀ ਪਰੇ ਜਿਹੜੀ ਪਿਆਰ ਤੇ ਵਲਵਲੇ ਵਾਲੀ ਗੱਲ ਹੈ ਨਾ, ਉਸ ਵਿੱਚ ਪ੍ਰੇਮ ਦਾ ਰੂਪ ਹੋਣਾ ਚਾਹੀਦਾ ਹੈ। ਭਾਵ ਇਹ ਕਿ ਪਿਆਰ ਦਾ ਕੁਦਰਤੀ ਸਾਮਾਨ ਜੋ ਇਸ ਦੀ ਫਿਤਰਤ ਵਿੱਚ ਹੈ ਉਹ ਇਸ ਦੇ ਅਗਿਆਨ ਕਰਕੇ ਗੁੰਝਲਦਾਰ ਹੋ ਜਾਂਦਾ ਹੈ, ਜਿਸ ਦਾ ਫਲ ਨਾ ਆਤਮਾ ਦਾ ਸੁੱਖ ਤੇ ਨਾ ਹੀ ਜਗਤ ਨੂੰ ਸੁੱਖ ਮਿਲਦਾ ਹੈ। ਹਾਲਾਂਕਿ ਮਕਸਦ ਇਹ ਸੀ ਕਿ ਇਸ ਦੀ ਅਕਲ, ਬੁੱਧੀ ਜਾਂ ਵਿਚਾਰ ਸ਼ਕਤੀ ਜਾਂ ਇੰਟੈਲੈਕਟ ਨੇ ਜਿਸ ਨੇ ਇਸ ਨੂੰ ਸਗੋਂ ਸਿਆਣਪ ਵਾਲਾ ਬਣਾਉਣਾ ਸੀ, ਪਰ ਇਹ ਨਿਰੀ ਅਕਲ ਤੇ ਮਨੁੱਖ ਨੂੰ ਸਿਰਫ ਤੇ ਸਿਰਫ ਤੇਜ਼ ਚਤੁਰ ਬੁੱਧੀ ਵਾਲਾ ਬਣਾ ਦਿੰਦੀ ਹੈ, ਪਰ ਜਿਸ ਦੇ ਅੰਦਰ ਦੇ ਵਲਵਲੇ ਸਗੋਂ ਇਹਨਾਂ ਨੂੰ ਖਤਮ ਕਰ ਦਿੰਦੀ ਹੈ। ਸਾਡੇ ਮਨ ਦੇ ਵਲਵਲਿਆਂ ਤੇ ਪਸ਼ੂਆਂ ਵਰਗਾ ਪ੍ਰਭਾਵ ਨਾ ਪਵੇ ਇਸ ਲਈ ਅਕਲ ਚਾਹੀਦੀ ਸੀ, ਪਰ ਅਕਲ ਸਿਰਫ ਤੇ ਸਿਰਫ ਸਾਡੇ ਜੀਵਨ ਦੇ ਮਾੜੇ ਪੱਖ ਨੂੰ ਰੋਕ ਕੇ ਰੱਖੇ, ਪਰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਨੂੰ ਸਦਾ ਹਾਸਲ ਕਰਨ ਦੇ ਲਈ ਸਾਨੂੰ ਸਿੱਧੇ ਰਸਤੇ ਤੋਰੇ। ਅਕਾਲ ਪੁਰਖ ਵਾਹਿਗੁਰੂ ਅੰਤਰਯਾਮੀ ਹੈ, ਅੰਤਰਯਾਮੀ ਦਾ ਮਤਲਬ ਹੈ ਅੰਦਰ ਬੈਠਾ ਹੈ। ਅੰਦਰ ਬੈਠਾ ਹੋਣ ਕਰਕੇ ਸਾਡੀ ਬੁੱਧੀ ਨੂੰ ਆਪਣੇ ਪ੍ਰੇਮ ਦਾ ਰੰਗ ਦਾਨ ਕਰਦਾ ਹੈ। ਇਸੇ ਲਈ ਖਾਲਸਾ ਜੀ ਰੋਜ਼ ਅਰਦਾਸ ਕਰਦੇ ਨੇ, ਮਨ ਨੀਵਾਂ ਮਤ ਉੱਚੀ ਤੇ ਮਤ ਦਾ ਰਾਖਾ ਆਪ ਵਾਹਿਗੁਰੂ। ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵਾਕਿਆ, ਜਿਹੜੀ ਸਾਖੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਉਸ ਤੋਂ ਇਹ ਸੁਮਤ ਮਿਲੇਗੀ ਕਿ ਸਾਨੂੰ ਕਿਵੇਂ ਬੁੱਧੀ ਤੇ ਹਮਦਰਦੀ ਵਾਲਾ ਪਿਆਰ ਸਾਡੇ ਜੀਵਨ ਵਿੱਚ ਸੁਖਦਾਈ ਹੋ ਸਕਦੇ ਨੇ। ਲਾਹੌਰ ਸ਼ਹਿਰ ਵਿੱਚ ਉਸ ਸਮੇਂ ਇੱਕ ਬੜਾ ਵੱਡਾ ਵਪਾਰੀ ਰਹਿੰਦਾ ਸੀ, ਜਿਸ ਦਾ ਨਾਮ ਸੀ ਭਾਈ ਮਨਸੁਖ। ਇਸ ਦੀ ਦੁਕਾਨ ਦੇਸ਼ ਵਿੱਚ ਵੀ ਵਪਾਰ ਕਰਦੀ ਸੀ ਤੇ ਪ੍ਰਦੇਸ਼ਾਂ ਵਿੱਚ ਵੀ ਇਸ ਦਾ ਲੈਣ ਦੇਣ ਤੇ ਵਪਾਰ ਹੈ ਸੀ। ਸੰਗਲਾ ਦੀਪ ਭਾਵ ਸਿਲੋਨ ਜਾਂ ਸ੍ਰੀ ਲੰਕਾ ਤੱਕ ਇਸ ਦਾ ਮਾਲ ਆਉਂਦਾ ਤੇ ਜਾਂਦਾ ਸੀ। ਇੱਕ ਦਿਨ ਇਸ ਦੀ ਦੁਕਾਨ ਤੇ ਇੱਕ ਭਗੀਰਥ ਨਾਮ ਦਾ ਗਾਹਕ ਆਇਆ। ਉਸਨੇ ਇਸ ਨੂੰ ਆਖਿਆ ਕਿ ਫਲਾਣਾ ਫਲਾਣਾ ਮਾਲ ਮੈਨੂੰ ਦੇ ਦਿਓ ਜਾਂ ਮੈਨੂੰ ਇਥੋਂ ਬਾਜ਼ਾਰ ਵਿੱਚੋਂ ਦਿਵਾ ਦਿਓ। ਇਹ ਸਾਰਾ ਮਾਲ ਸੀ ਇੱਕ ਨੌਜਵਾਨ ਬੱਚੀ ਦੇ ਵਿਆਹ ਦਾ ਸਮਾਨ। ਮਨਸੁਖ ਨੇ ਭਗੀਰਥ ਨੂੰ ਆਦਰ ਨਾਲ ਆਪਣੇ ਕੋਲ ਬਿਠਾ ਲਿਆ ਤੇ ਪਿਆਰ ਨਾਲ ਆਖਿਆ, ਤੁਸੀਂ ਇਸ ਤਰ੍ਹਾਂ ਕਰੋ, ਸਾਡੇ ਕੋਲ ਸਾਡੇ ਮਕਾਨ ਵਿੱਚ ਰੁਕੋ, ਮੈਂ ਤੁਹਾਨੂੰ 2-3 ਦਿਨਾਂ ਵਿੱਚ ਸਾਰਾ ਮਾਲ ਤਿਆਰ ਕਰਵਾ ਦਿਆਂਗਾ। ਭਗੀਰਥ ਨੇ ਆਖਿਆ, ਭਾਈ ਮੈਂ ਲਾਹੌਰ ਵਿੱਚ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ, ਜੇ ਇੱਕ ਰਾਤ ਤੋਂ ਵੱਧ ਰਿਹਾ ਤਾਂ ਮੇਰਾ ਜੀਵਨ ਵਿਗੜ ਜਾਏਗਾ, ਸੋ ਜੋ ਕੁਝ ਵੀ ਕਰਨਾ ਹੈ ਕੱਲ ਤੱਕ ਸਾਰਾ ਪ੍ਰਬੰਧ ਕਰ ਦਿਓ। ਮਨਸੁਖ ਹੈਰਾਨ ਹੋ ਕੇ ਕਹਿਣ ਲੱਗਾ, ਭਲਾ ਹੋਵੇ ਸੱਜਣਾ ਤੇਰਾ, ਜੇ ਤੇਰਾ ਮਾਲਕ ਕੋਈ ਬਹੁਤਾ ਜ਼ਾਲਮ ਹੈ ਤੇ ਉਸਦਾ ਹੁਕਮ ਹੈ ਬਈ ਤੂੰ ਇੱਕ ਰਾਤ ਤੋਂ ਵੱਧ ਨਾ ਰਹੀ ਤਾਂ ਹੋ ਸਕਦਾ ਬਈ ਜੇ ਤੂੰ ਵੱਧ ਰਵੇ ਤਾਂ ਤੈਨੂੰ ਦੰਡ ਮਿਲੇ। ਪਰ ਉਹ ਕੌਣ ਹੈ ਜਿਸ ਦੇ ਕਹੇ ਨੂੰ ਪੂਰਾ ਨਾ ਕਰਨ ਤੇ ਤੇਰਾ ਜਨਮ ਵਿਗੜ ਜਾਏਗਾ? ਭਗੀਰਥ ਆਖਣ ਲੱਗਾ, ਭਾਈ ਮੇਰਾ ਮਾਲਕ ਮੇਰੀ ਤਨਖਾਹ ਦੇਣ ਵਾਲਾ ਨਹੀਂ, ਸਗੋਂ ਮੇਰਾ ਮਾਲਕ ਤੇ ਮੇਰਾ ਗੁਰੂ ਹੈ। ਦਰਅਸਲ ਗੁਰੂ ਦਾ ਹੁਕਮ ਪੂਰਾ ਨਾ ਕਰਨ ਤੇ ਨਾ ਜਨਮ ਵਿਗੜਦਾ ਹੈ। ਮਨਸੁਖ ਬੋਲਿਆ, ਭਾਈ ਕਲਯੁਗ ਦਾ ਸਮੇਂ, ਮਤਲਬ ਦੇ ਗੁਰੂ, ਮਤਲਬ ਦੇ ਚੇਲੇ ਤੇ ਮਤਲਬ ਦੇ ਗੁਰੂ ਦੀ ਨਿੰਦਾ ਕਰਨ ਵਾਲੇ ਜਾਂ ਚੇਲਿਆਂ ਨੂੰ ਨਿੰਦਣ ਵਾਲੇ, ਇਹੋ ਜਿਹਾ ਕੌਣ ਇਸ ਜਗਤ ਵਿੱਚ ਜਿਸ ਦਾ ਹੁਕਮ ਮੋੜਨ ਤੋਂ ਤੇਰਾ ਜਨਮ ਵਿਗੜ ਜਾਏਗਾ? ਭਾਈ ਭਗੀਰਥ ਆਖਣ ਲੱਗਾ, ਭਾਈ ਹੈ ਤਾਂ ਉਹ ਤੇਰੇ ਵਰਗਾ, ਗੱਦੀ ਲਾ ਕੇ ਬੈਠਾ ਹੈ, ਬਾਜ਼ਾਰ ਵਿੱਚ ਦੁਕਾਨਦਾਰ ਤੋਲਦਾ ਦਿੰਦਾ ਵਪਾਰ ਕਰਦਾ, ਪਰ ਦੁਨੀਆ ਵਿੱਚ ਉਸ ਵਰਗਾ ਕੋਈ ਤਿਆਗੀ ਮੈਂ ਨਹੀਂ ਵੇਖਿਆ। ਮਾਇਆ ਨਾਲ ਰੱਤੀ ਭਰ ਮੋਹ ਨਹੀਂ, ਜਿੰਨੀ ਮਾਇਆ ਮਿਲਦੀ ਹੈ ਨਾ ਸਾਰੀ ਦੀ ਸਾਰੀ ਲੋੜਵੰਦਾਂ ਤੇ ਦੁਖੀਆਂ ਦੇ ਦੁੱਖ ਦਰਦ ਦੂਰ ਕਰਨ ਤੇ ਲਾ ਦਿੰਦਾ ਹੈ। ਫਿਰ ਆਪਣੇ ਸਾਈ ਨਾਲ ਐਸਾ ਜੁੜਿਆ ਹੈ ਕਿ ਉਸਦਾ ਰੂਪ ਹੋ ਗਿਆ ਹੈ, ਜਿਵੇਂ ਸੋਨੇ ਦਾ ਗੋਲਾ ਅੱਗ ਵਿੱਚ ਪਿਆ ਰਹਿਣ ਨਾਲ ਅੱਗ ਦਾ ਰੂਪ ਹੀ ਤੇ ਹੋ ਜਾਂਦਾ ਹੈ। ਭਾਈ ਮੈਨੂੰ ਸਮਝ ਤੇ ਨਹੀਂ, ਪਰ ਉਹ ਤੇ ਆਪ ਹੀ ਅਗਨੀ ਦਾ ਰੂਪ ਹੈ, ਸੋ ਉਸ ਪਿਆਰੇ ਦਾ ਹੁਕਮ ਪੂਰਾ ਕਰਨਾ ਆਪਣੇ ਆਪ ਨੂੰ ਉਸ ਦੇ ਪਿਆਰ ਦਾ ਪਾਤਰ ਬਣਾਉਣਾ ਹੈ। ਮੈਨੂੰ ਹੁਕਮ ਇਹ ਆ ਬਈ ਇੱਕ ਰਾਤ ਤੋਂ ਵੱਧ ਲਾਹੌਰ ਨਹੀਂ ਰਹਿਣਾ। ਜਾਪਦਾ ਜਿਸ ਲਈ ਇਹ ਸਾਰਾ ਸਮਾਨ ਮੰਗਵਾਇਆ ਹੈ, ਹੋ ਸਕਦਾ ਹੈ ਉਸ ਨੂੰ ਕਾਲੀ ਹੋਵੇ। ਭਾਈ ਮਨਸੁਖ ਬੋਲਿਆ, ਅੱਛਾ ਭਾਈ, ਪਰ ਇਹ ਤੇ ਬੜੀ ਹੈਰਾਨੀ ਵਾਲੀ ਗੱਲ ਹੈ, ਇਹੋ ਜਿਹਾ ਭਿਆਨਕ ਵਧੀਆਂ ਤੇ ਚਤਰਾਈਆਂ ਵਾਲਾ ਸਮਾਂ ਤੇ ਇਸ ਵੇਲੇ ਪੂਰਾ ਸਤਿਗੁਰੂ ਜਾਪਦੀ ਤੇ ਨਹੀਂ, मैं भी बहुत तलाश कीती है पर पल्ले सिर्फ पटकना ही पई है। अच्छा चल पहलो तेरा काम करने आ, सानू भी नाल ले चलेगा उस दे दर्शन करन लई। जे असी भी वेख लईए कि सचमुच एहो जा पूरा जिहो जा तुसी कहिंदे हो ओहो जाइए, कि तुसी एवें ही उसनू पूरा मन्नी बैठे हो। भाई भगीरथ आखन लगा, तुसी मेरा कारज कर दियो ते कल सुख नाल मेरे सिर मथे ते होके चलो। भाई मनसुख ने आख्या, बई होर समान तां कल खरीद के जां अज सारा प्रबंध करके आपां कल दुपहर बाद तुर सकने आ, पर चूड़े वाला काम जेड़ा ना ए मुश्किल है। लाहौर विच्चों कल तक चूड़ा नहीं बन सकता। पर हां मैनु याद आया, मेरे कोल एक बनिया पिया नवा वह लै चलने आ। पर मैनु एक गल दस, बई व्याह उन्हां दे किसे अपने रिश्तेदार दा जां किसे लोड़वंद दा? भाई भगीरथ आखन लगे, भाई व्याह तां मेरी जाचे किसे गरीब दी धी दा, ओह है ते अणख वाला पर अत गरीब ते दुखी है। उसने आके अरदास कीती सहायता लई, गुरु ने तरस खादा उसका दुख दूर करन दे लई, नाले उसकी अणख ते इज्जत की रखवाली लई। चंगे घर विच मंगी धी थोड़ा बहुत दाज दिते बिना व्याही नहीं जा सकती, भावे थोड़ा होवे, पर तावी चलो सालू लपेटना ते दंद खंड दे चूड़े नाल ही सही, हथ रत्ते करके तोरना ही ते चार शरीरां नू प्रशादा छका के ही तोरना जरूरी होया। इस करके ओ मेरा मालक जेड़ा हर इंसान दी पीड़ नू दूर करन वाला ते सारयां नाल हमदर्दी करन वाला है, उस मेरे साई ने मेरे सतगुरु ने मैनू ए हुक्म करके तोरया है कि जा लाहौरों ये समान ले आ, पर एक रात तो वध ना रवी। इस तरह की वार्तालाप हुई। भाई भगीरथ ने रात नू आराम कीता, अगले दिन सारा समान लैके दोवें जने तुर पए। जदों सुल्तानपुर गुरु जी पास पहुंचे तो गुरु बाबे ने प्यार नाल आख्या, आओ भगीरथ पर उपकारी मन मल्यागर रीत विचारी, पूरब थो मन सुख ए काचा कि ओ चहत नाम अब साचा। सतगुरु कहन लगे, आ भई मन सुख, सिर्फ ना ही तेरा मन सुख है कि मन तो सुखी भी है से, सुख ते नहीं सी तेरे कोल पर हुण तेरा मन सुखी हो जाएगा। बिना दस्या आउंदिया सार अपना नाम सुन के मन सुख अचंभे हो गया। फिर गुरु दे चेहरे दा जलाल वेख्या, चरनी पै गया, मन प्रसन्न हो गया। उथे रहा गुरु दी रौ रीत वेखी, सिख्या लई, अमल कीता ता सच्ची मुची उसका मन सुखी हो गया। उसने नाम जपया, बाणी सिखी, याद कीती, हुण बाणी पढ़े ते विचारे ते कीर्तन भी करे। कुछ समय बाद लाहौर चला गया ते इथों अपने कारोबार दे मुताबक एक दिन संगला दीप वल जा उतरिया। जदों ए संगला दीप दे उत्तरी हिस्से विच आ टिकिया तां उत्थों दे लोग इस दी किरिया वेख के बड़े आश्चर्य होए, बई ना तां ए एकादशी दा वर्त रखे, ना ए ठाकुरां दी पूजा करे, ना दिन चढ़े नावे, ना कोई कर्मकांड दी बात उन्हां वाली करे, सगों अमृत वेले जागे, पैर रात रहिंदी इशनान करे, ਨਹਾ ਕੇ ਨਾਮ ਦਾ ਜਪ ਕਰੇ, ਸਿਮਰਨ ਕਰੇ, ਤੇ ਫਿਰ ਆਪਣੇ ਨਾਲ ਲਿਆਂਦੀ ਪੋਥੀ ਤੋਂ ਬਾਣੀ ਪੜ੍ਹੇ, ਵਿਚਾਰੇ, ਤੇ ਫਿਰ ਦਿਨ ਚੜ੍ਹੇ, ਪ੍ਰਸ਼ਾਦਾ ਛੱਕ ਕੇ ਆਪਣੇ ਕੰਮ ਤੇ ਚਲਾ ਜਾਵੇ। ਸ਼ਾਮ ਹੋਈ ਤੇ ਆਪਣੇ ਟਿਕਾਣੇ ਆ ਕੇ ਬਾਣੀ ਦਾ ਕੀਰਤਨ ਕਰੇ। ਉਸ ਦੀ ਇਹ ਕਿਰਿਆ ਵੇਖ ਕੇ ਉਹਨਾਂ ਲੋਕਾਂ ਵਿੱਚ ਇਹ ਚਰਚਾ ਹੋਣ ਲੱਗ ਪਈ, ਤੇ ਚਰਚਾ ਹੌਲੀ ਹੌਲੀ ਉਥੋਂ ਦੇ ਰਾਜੇ ਸ਼ਿਵਨਾਭ ਤੱਕ ਵੀ ਆ ਪਹੁੰਚੀ। ਤਦ ਰਾਜੇ ਨੇ ਬੁਲਾ ਘੱਲਿਆ ਤੇ ਉਸ ਤੋਂ ਉਸਦੇ ਕਰਮ ਭ੍ਰਿਸ਼ਟ ਹੋਣ ਦਾ ਕਾਰਨ ਪੁੱਛਿਆ। ਮਨਸੁਖ ਨੇ ਆਖਿਆ, ਹੇ ਰਾਜਾ, ਟਿਕਾਣੇ ਤੇ ਪਹੁੰਚਣ ਲਈ ਨਾ ਦੋ ਰਸਤੇ ਹੁੰਦੇ ਨੇ। ਇੱਕ ਤਾਂ ਹੈ ਸੜਕੇ ਸੜਕ ਧਰਤੀ ਉੱਤੇ, ਜਿਵੇਂ ਇੱਕ ਕੀੜੀ ਆਪਣੀ ਖੁੱਡ ਤੋਂ ਕਿਸੇ ਪਦਾਰਥ ਕੋਲ ਜਾਂਦੀ ਏ ਤੇ ਦੂਜੀਆਂ ਉਸਦੇ ਮਗਰ ਹੋ ਤੁਰਦੀਆਂ ਨੇ, ਇਸ ਤਰ੍ਹਾਂ ਰਾਹ ਬਣ ਜਾਂਦਾ। ਇਸ ਨੂੰ ਕੀਟੀ ਮਾਰਗ ਆਖਦੇ ਨੇ। ਦੂਜਾ ਮਾਰਗ ਹੈ ਪੰਛੀ ਦਾ। ਉਹ ਆਪਣੇ ਬ੍ਰਿਛ ਤੋਂ ਜਿਸ ਥਾਂ ਤੇ ਉਸਨੇ ਜਾਣਾ, ਜਾਣ ਦੇ ਲਈ ਉੱਡ ਕੇ ਜਾਂਦਾ। ਉਸਦੇ ਮਾਰਗ ਨੂੰ ਬੇਹੰਗਮ ਮਾਰਗ ਕਹਿੰਦੇ ਨੇ। ਇਹ ਸਿੱਧਾ ਇੱਕ ਸੇਧ ਬਣ ਕੇ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਜਿਸ ਕਰਮਕਾਂਡ ਦੇ ਰਸਤੇ ਤੁਰਦੇ ਹੋ ਉਹ ਹੈ ਕੀੜੀ ਮਾਰਗ, ਤੇ ਤੁਰ ਵੀ ਰਹੇ ਹੋ ਕੀੜੀ ਵਾਂਗ। ਪਰ ਜਿਸ ਰਸਤੇ ਮੈਂ ਤੁਰਦਾ ਉਹ ਹੈ ਪੰਛੀ ਮਾਰਗ, ਮੈਂ ਉਡਾਰੀ ਮਾਰ ਕੇ ਪਹੁੰਚਣਾ। ਪਗਡੰਡੀ ਦੀ ਮੈਨੂੰ ਲੋੜ ਨਹੀਂ, ਮੇਰੀ ਟੇਕ ਸਿੱਧੀ ਹੈ ਤੇ ਉਸ ਸਿੱਧੀ ਟੇਕ ਤੇ ਮੇਰੀ ਉਡਾਰੀ। ਮੈਂ ਉੱਡ ਕੇ ਪਹੁੰਚਣਾ ਖੰਭਾਂ ਨਾਲ, ਤੁਸਾਂ ਤੁਰ ਕੇ ਪਹੁੰਚਣਾ ਲੱਤਾਂ ਨਾਲ, ਕੀੜੀ ਦੀ ਚਾਲ ਹੌਲੀ ਹੌਲੀ। ਮੇਰਾ ਖਾਣ ਪੀਣ ਸੌਣ ਸਭ ਸੰਜਮ ਵਿੱਚ ਨੇ, ਇਸ ਤਰ੍ਹਾਂ ਮੈਂ ਨਿਤ ਬ੍ਰਤੀ ਹਾਂ। ਰੋਜ਼ ਰੱਜ ਕੇ ਖਾਣਾ ਤੇ ਗਫਲਤ ਤੇ ਆਲਸ ਵਿੱਚ ਜਾਣਾ ਤੇ 15ਵੇਂ ਦਿਨ ਫਾਕਾ ਕਰਨਾ, ਇਹ ਕੋਈ ਗੁਣ ਨਹੀਂ ਰੱਖਦਾ ਜੋ ਨਿਤ ਦਾ ਸੰਜਮ ਰੱਖਦਾ ਹੈ। ਅੰਮ੍ਰਿਤ ਵੇਲਾ ਸਰੀਰ ਆਪਣੀ ਸੋਹਣੀ ਹਾਲਤ ਵਿੱਚ ਹੁੰਦਾ ਹੈ, ਖਾਣਾ ਹਜ਼ਮ ਹੋ ਗਿਆ ਹੁੰਦਾ, ਸੁਰਤ ਸਰੀਰ ਦੇ ਕੰਮਾਂ ਤੋਂ ਕੁਝ ਵਿਹਲ ਵਿੱਚ ਹੁੰਦੀ ਹੈ। ਇਸ਼ਨਾਨ ਨਾਲ ਮਨ ਵੀ ਸ਼ਾਂਤੀ ਵੱਲ ਆਉਂਦਾ। ਬਾਹਰ ਇਕਾਂਤ ਤੇ ਟਿਕਾਓ ਜਗਤ ਵਿੱਚ ਚੁੱਪ ਵਰਤਾ ਚੁੱਕੇ ਹੁੰਦੇ ਨੇ, ਉਸ ਦਾ ਪ੍ਰਭਾਵ ਵੀ ਮਨ ਤੇ ਟਿਕਾਓ ਵਾਲਾ ਪੈਂਦਾ। ਉਸ ਵੇਲੇ ਮੈਂ ਸੰਕਲਪਾਂ ਨੂੰ ਰੋਕ ਕੇ ਬੈਠ ਜਾਂਦਾ। ਫੁਰਨਾ ਰੁਕਣਾ ਕਠਨ ਹੈ ਪਰ ਯਤਨ ਕਰੀਦਾ, ਪਰਮੇਸ਼ਰ ਦਾ ਨਾਮ ਲਈਦਾ, ਉਸਦੇ ਗੁਣਾਂ ਦਾ ਚਿੰਤਨ ਕਰੀਦਾ ਤੇ ਖਿਆਲਾਂ ਨੂੰ ਮੋੜ ਮੋੜ ਕੇ ਉਸਦੇ ਗੁਣਾਂ ਵੱਲ ਤੇ ਸਰੂਪ ਵੱਲ ਲਿਆਈਦਾ। ਹੋਰ ਉੱਠਦੇ ਫੁਰਨੇ ਰੋਕੀ ਦੇਣਾ, ਇਸ ਤਰ੍ਹਾਂ ਮਨ ਆਪਾ ਆਪੇ ਵਿੱਚ ਟਿਕਦਾ। ਆਪਾ ਸੁਖ ਸਰੂਪ ਹੈ, ਜਦੋਂ ਇਹ ਟਿਕਦਾ ਤਾਂ ਇਸ ਨੂੰ ਇਸ ਤਰ੍ਹਾਂ ਆਪਣੇ ਸੁਖ ਦੀ ਪ੍ਰਤੀਤ ਹੋਣ ਲੱਗ ਪੈਂਦੀ ਹੈ। ਇਹ ਆਪੇ ਦਾ ਸੁਖ ਬਾਹਰਲੇ ਸੁੱਖਾਂ ਦੀ ਪ੍ਰਾਪਤੀ ਲਈ ਅਨਰਥ ਕਰਨੋਂ ਰੋਕ ਲੈਂਦਾ ਹੈ। ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ। ਇੱਕ ਬ੍ਰਿਛ ਹੈ, ਇਕੱਲਾ ਖੜਾ, ਕਿਸੇ ਨਾਲ ਗੱਲਬਾਤ ਨਹੀਂ ਕਰਦਾ, ਕਿਸੇ ਦਾ ਮੁਥਾਜ ਨਹੀਂ। ਧਰਤੀ ਵਿੱਚ ਖੜਾ ਉਸ ਤੋਂ ਖਾਣ ਪਾਣ ਲੈਂਦਾ, ਨਿਰਾਧਾਰ ਖੜਾ, ਵੱਧਦਾ, ਖਿੜਦਾ, ਫਲਦਾ, ਇਹ ਹੋਰ ਕਿਸੇ ਬ੍ਰਿਛ ਦਾ ਮੁਥਾਜ ਨਹੀਂ ਹੁੰਦਾ। ਇਸ ਤਰ੍ਹਾਂ ਜਾਣੋ ਆਪਣੇ ਜੀਵਨ ਮਾਤਰ ਦੇ ਆਸਰੇ ਸਿਰ ਖਿੜਦਾ। ਪਰ ਨਾ ਮਨੁੱਖ ਇਹੋ ਜਿਹਾ ਨਹੀਂ। ਇਸ ਨੂੰ ਹਾਸ ਰਸ, ਹਾਸ ਬਿਲਾਸ, ਦੂਜਿਆਂ ਤੋਂ ਸੁਖ ਲੈਣ ਦੀ ਮੁਥਾਜੀ ਹੈ, ਕਿਉਂਕਿ ਇਹ ਤ੍ਰਿਸ਼ਨਾ ਕਰਕੇ ਤੇ ਸਵਾਰਥ ਖੁਦਗਰਜ਼ੀ ਕਰਕੇ ਅਤ੍ਰਿਪਤ ਹੋ ਰਿਹਾ ਹੈ ਤੇ ਆਪਣੇ ਜੀਵਨ ਰਸ ਨੂੰ, ਆਪਣੇ ਆਪੇ ਦੇ ਆਤਮ ਰਸ ਨੂੰ ਭੁੱਲ ਰਿਹਾ। ਸੋ ਜਦੋਂ ਅਸੀਂ ਅੰਮ੍ਰਿਤ ਵੇਲੇ, ਸਰੀਰ ਦੇ ਸਵਸਥ ਵੇਲੇ, ਮਨ ਦੇ ਟਿਕਾਓ ਵੇਲੇ, ਕੁਦਰਤ ਦੇ ਸ਼ਾਂਤ ਟਿਕਾਓ ਤੇ ਚੁੱਪ ਵੇਲੇ ਮਨ ਨੂੰ ਮਨ ਵਿੱਚ ਸਾਈਂ ਦੀ ਯਾਦ ਨਾਲ ਉਸਦੇ ਗੁਣਾਂ ਨਾਲ ਜੁੜਦੇ ਹਨ ਤਾਂ ਆਪਾ ਆਪੇ ਦੇ ਰਸ ਨੂੰ ਲੈ ਲੈਂਦਾ ਹੈ। ਇੱਥੋਂ ਹੀ ਫਿਰ ਪਰਮ ਆਪੇ ਨਾਲ ਅਰਥਾਤ ਵਾਹਿਗੁਰੂ ਨਾਲ ਮਿਲ ਲੈਣਾ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਹਉਮੈ ਨਿਵਿਰਤ ਹੋ ਕੇ ਆਤਮ ਸੁਖ ਤੇ ਪਰਮਾਤਮ ਸੁਖ ਪ੍ਰਾਪਤ ਹੋ ਜਾਂਦਾ ਹੈ। ਤੇ ਇੱਥੋਂ ਹੀ ਜਗਤ ਲਈ ਇਹ ਸਰੀਰ ਸੁੱਖਾਂ ਦਾ ਦਾਤਾ ਹੋ ਜਾਂਦਾ ਹੈ। ਇਹ ਹੈ ਪੰਛੀ ਮਾਰਗ, ਪੰਛੀ ਉਡਾਰੀ ਵਾਲਾ ਰਸਤਾ, ਤੇ ਇਸ ਦਾ ਮੂਲ ਹੈ ਪ੍ਰੇਮ। ਤੁਸੀਂ ਜੋ ਕੁਝ ਕਰਦੇ ਹੋ ਨਾ, ਉਹ ਹਉਮੈ ਕਰਵਾਉਂਦੀ ਹੈ। ਹਉਮੈ ਨਾਲ ਕੀਤੇ ਕਰਮ ਬੰਧਨ ਵਿੱਚ ਨੇ। ਬਹੁਤ ਸਮੇਂ ਮਗਰੋਂ ਫਿਰ ਨਿਸ਼ਕਾਮ ਕਰਮ ਦੀ ਸੁਝੀ ਮਿਲਦੀ ਹੈ, ਫਿਰ ਹਉਮੈ ਦੀ ਨਿਵਿਰਤੀ ਦਾ ਮਾਰਗ ਲੱਗਦਾ ਹੈ, ਤੇ ਇਸ ਤਰ੍ਹਾਂ ਅਨੇਕਾਂ ਸਮਾਂ ਲੱਗ ਜਾਂਦਾ ਹੈ। ਫਿਰ ਠਾਕੁਰ ਦੀ ਪੂਜਾ ਨਿਰਜਿੰਦ ਦੀ ਪੂਜਾ ਹੈ। ਅਸੀਂ ਜਿੰਦ ਵਾਲੇ ਹੋ ਕੇ ਨਿਰਜਿੰਦ ਦੇ ਅੱਗੇ ਝੁਕਨੇ ਆ। ਫਲ ਕੀ ਹੋਇਆ? ਜੇ ਕਹੋ ਬਈ ਮਨ ਕੁਝ ਟਿਕਦਾ ਤਾਂ ਇਸ ਦੇ ਟਾਕਰੇ ਤੇ ਜਦੋਂ ਗੁਰੂ ਦੀ ਸੇਵਾ ਕਰੀਦੀ ਏ ਨਾ, ਤੇ ਉਸ ਤੋਂ ਉਪਦੇਸ਼ ਤੇ ਸਹਾਇਤਾ ਮਿਲਦੀ ਏ ਤਾਂ ਝਟਪਟ ਰਸਤਾ ਖੁੱਲ ਜਾਂਦਾ ਹੈ। ਹੇ ਰਾਜਨ, ਜੋ ਗੁਰੂ ਮੈਨੂੰ ਮਿਲਿਆ ਉਹ ਤੇ ਆਪ ਰੱਬ ਦਾ ਰੂਪ ਹੈ, ਪੂਰਨ ਹੈ, ਸੰਪੂਰਨ ਹੈ, ਉਸ ਦੀ ਮਿਹਰ ਤੇ ਬੇੜਾ ਪਾਰ ਕਰ ਦਿੰਦੀ ਏ। ਇਸ ਤਰ੍ਹਾਂ ਦੀ ਵਾਰਤਾਲਾਪ ਮਗਰੋਂ ਰਾਜੇ ਦਾ ਮਨ ਸੁਖ ਨਾਲ ਪ੍ਰੇਮ ਹੋ ਗਿਆ। ਹੁਣ ਦੋਵੇਂ ਰੋਜ਼ ਮਿਲਦੇ। ਮਨ ਸੁਖ ਆਪਣੇ ਮਾਰਗ ਦਾ ਹਾਲ ਦੱਸੇ ਤੇ ਗੁਰੂ ਨਾਨਕ ਦਾ ਗੁਣ ਵਰਣਨ ਕਰੇ। ਗੁਣ ਸਰਵਣ ਕਰਕੇ ਤੇ ਉਸ ਦਾ ਜੀਵਨ ਤੇ ਸੁਚਤਾ ਤੇ ਟਿਕਾਓ ਵਾਲੀ ਖੁਸ਼ੀ, ਉਸ ਸਤਿਗੁਰੂ ਦਾ ਜਗਤ ਨਾਲ ਉਪਕਾਰ ਤੇ ਜਗਤ ਨਾਲ ਭਰਾਵਾਂ ਵਾਲਾ ਵਰਤਾਓ, ਇਹ ਸਾਰੀ ਗੱਲ ਸੁਣ ਕੇ ਰਾਜਾ ਗੁਰੂ ਨੂੰ ਪ੍ਰੇਮ ਕਰਨ ਲੱਗ ਪਿਆ। ਬੜੀ ਮਧੁਰ ਧੁਨੀ ਵਿੱਚ ਫਿਰ ਸੰਤ ਬਿਮਲਾ ਸਿੰਘ ਜੀ ਹੋਰਾਂ ਨੇ ਉਸ ਵੇਲੇ ਦੇ ਹਾਲਾਤ ਇਸ ਤਰ੍ਹਾਂ ਸੁਣਾਏ। ਪਰਮ ਪ੍ਰੇਮ ਭੂਪਤ ਉਪਜਾਵਾ, ਦਰਸ਼ਨ ਕਰਨ ਹੇਤ ਉਮਗਾਵਾ, ਸੁਣ ਸ੍ਰੀ ਗੁਰੂ ਕੇ ਬਚਨ ਅਨੂਪਾ, ਮਨ ਸੁਖ ਸੋ ਬੋਲਿਓ ਤਬ ਭੂਪਾ, ਮੁਝਕੋ ਦਰਸ਼ਨ ਦੇਹੋ ਕਰਾਈ, ਕਰ ਉਪਕਾਰ ਦੀਨ ਕੀ ਨਿਆਈ। ਜਿਸ ਪ੍ਰਕਾਰ ਸ੍ਰੀ ਨਾਨਕ ਪੂਰਨ ਮਿਲੈ ਉਪਾਏ ਕਰੋ ਸੋ ਤੂਰਨ, ਗਮਨੋ ਮੈਂ ਅਬ ਤੁਮਰੇ ਸੰਗਾ, ਤਜ ਕਰ ਦੇਸ਼ ਰਾਜ ਸਰਬੰਗਾ। ਭਾਵ, ਰਾਜਾ ਬੜੇ ਪ੍ਰੇਮ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਦੀ ਦਰਸ਼ਨਾਂ ਦੀ ਇੱਛਾ ਕਰਨ ਲੱਗਾ। ਦਰਅਸਲ ਭਾਈ ਮਨਸੁਖ ਦੇ ਬਚਨਾਂ ਨੇ ਉਸ ਦੇ ਮਨ ਵਿੱਚ ਬੜੀ ਤੀਬਰ ਖਿੱਚ ਪੈਦਾ ਕਰ ਦਿੱਤੀ ਸੀ। ਇਸ ਲਈ ਬੜੀ ਨਿਮਰਤਾ ਨਾਲ ਭਾਈ ਮਨਸੁਖ ਨੂੰ ਆਖਣ ਲੱਗਾ, ਭਾਈ ਜੀ ਕਿਰਪਾ ਕਰੋ, ਮੈਨੂੰ ਵੀ ਨਾ ਗੁਰੂ ਨਾਨਕ ਦੇ ਦਰਸ਼ਨ ਕਰਵਾ ਦਿਓ। ਅੱਛਾ, ਇੱਕ ਨਿਮਾਣਾ ਜਿਹਾ ਸੇਵਕ ਜਾਣ ਕੇ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਕਰਵਾ ਦਿਓ। ਗੁਰੂ ਨਾਨਕ ਪੂਰਨ ਨੇ ਉਹ ਢੰਗ ਦੱਸੋ ਜਿਸ ਨਾਲ ਗੁਰੂ ਦੇ ਦਰਸ਼ਨ ਹੋ ਸਕਣ। ਅੱਛਾ, ਜੇ ਤੁਸੀਂ ਆਗਿਆ ਦਿਓ ਤੇ ਮੈਂ ਰਾਜ ਕਾਜ ਛੱਡ ਕੇ ਹੁਣੇ ਤੁਹਾਡੇ ਨਾਲ ਤੁਰ ਪੈਣਾ, ਜਾ ਕੇ ਗੁਰੂ ਦੇ ਦਰਸ਼ਨ ਕਰ ਲਵਾਂਗਾ ਤੇ ਗੁਰੂ ਦਾ ਉਪਦੇਸ਼ ਲੈ ਕੇ ਮੈਂ ਆਪਣੇ ਜੀਵਨ ਨੂੰ ਸਫਲ ਕਰ ਲਵਾਂਗਾ। ਜਿਸ ਸਤਿਗੁਰੂ ਦੇ ਬਚਨ ਇੰਨੇ ਉੱਚੇ ਨੇ, ਜਿਸ ਦੀ ਬਾਣੀ ਪੜ੍ਹਦਿਆਂ ਦਿਲ ਨੂੰ ਸ਼ਾਂਤੀ ਆਉਂਦੀ ਹੈ, ਹੁਣ ਐਸੇ ਸਤਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਮੈਨੂੰ ਰਹਿਣਾ ਔਖਾ ਲੱਗਦਾ ਹੈ। ਇਸ ਤਰ੍ਹਾਂ ਕਰੋ, ਜਿੰਨਾ ਕੁ ਤੁਸੀਂ ਇੱਥੇ ਵਪਾਰ ਕਰਨਾ ਆਪਣਾ ਸਾਰਾ ਸਮਾਨ ਮੈਨੂੰ ਦੇ ਦਿਓ, ਮੈਂ ਤੁਹਾਡੇ ਕੋਲੋਂ ਖਰੀਦ ਲੈਣਾ, ਤੁਸੀਂ ਪੈਸੇ ਲੈ ਲਓ ਤੇ ਮੈਨੂੰ ਨਾਲ ਲੈ ਚੱਲੋ ਤੇ ਨਾਲ ਲਿਜਾ ਕੇ ਨਾ ਗੁਰੂ ਨਾਨਕ ਦੇ ਦਰਸ਼ਨ ਕਰਵਾ ਦਿਓ। ਜਦੋਂ ਭਾਈ ਮਨਸੁਖ ਨੇ ਰਾਜੇ ਦੇ ਮਨ ਦਾ ਇਸ ਤਰ੍ਹਾਂ ਦਾ ਪ੍ਰੇਮ ਵੇਖਿਆ ਤਾਂ ਬੜੇ ਪਿਆਰ ਨਾਲ ਆਖਣ ਲੱਗੇ, ਰਾਜਨ ਬਈ ਕਾਹਲੇ ਨਾ ਪਵੋ, ਇਸ ਤਰ੍ਹਾਂ ਕਰਨਾ ਵਾਜਬ ਨਹੀਂ। ਦੇਖੋ ਨਾ, ਜੇ ਤੁਸੀਂ ਆਪਣਾ ਰਾਜ ਛੱਡ ਕੇ ਤੁਰ ਪਵੋਗੇ ਤਾਂ ਦੂਰ ਪੰਜਾਬ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਦੇ ਦਰਸ਼ਨ ਕਰਨ ਗਿਆ ਤੇ ਬਹੁਤ ਸਮਾਂ ਲੱਗੇਗਾ। ਇਸ ਨਾਲ ਤੁਹਾਡੇ ਰਾਜਕਾਜ ਦੇ ਕੰਮ ਦਾ ਹਰਜ ਹੋਵੇਗਾ। ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਹੁਕਮ ਹੈ, ਹਰ ਸਿੱਖ ਆਪਣੇ ਕੰਮ ਵੱਲ ਪੂਰਾ ਧਿਆਨ ਦੇਵੇ। ਸੋ ਤੁਹਾਡਾ ਕੰਮ ਹੈ ਰਾਜ ਕਰਨਾ, ਪ੍ਰਬੰਧ ਕਰਨਾ, ਤੁਸੀਂ ਕਰੋ। ਹਾਂ, ਜੇ ਤੁਸੀਂ ਸਗੋਂ ਇਸ ਦੀ ਬਜਾਏ ਇਸ ਤਰ੍ਹਾਂ ਕਰੋ, ਵੇਖੋ ਗੁਰੂ ਨਾਨਕ ਤੁਹਾਡੇ ਮਨ ਦੀ ਸਾਰੀ ਹਾਲਤ ਨੂੰ ਜਾਣਦੇ ਨੇ, ਅੰਤਰਯਾਮੀ ਸਤਿਗੁਰੂ ਨੇ ਨਾ, ਕਿਉਂਕਿ ਸਭ ਦੇ ਹਿਰਦੇ ਦੀ ਜਾਣਦੇ ਨੇ। ਜੇ ਤੁਹਾਡੇ ਹਿਰਦੇ ਵਿੱਚ ਸੱਚਮੁੱਚ ਬੜੀ ਇੱਛਾ ਹੋਵੇਗੀ ਤਾਂ ਗੁਰੂ ਨਾਨਕ ਆਪ ਤੈਨੂੰ ਆ ਕੇ ਦਰਸ਼ਨ ਦੇਣਗੇ। ਇਹ ਗੱਲ ਸੁਣ ਕੇ ਰਾਜਾ ਥੋੜਾ ਉਦਾਸ ਜ਼ਰੂਰ ਹੋਇਆ ਕਿ ਹੁਣੇ ਦਰਸ਼ਨ ਨਹੀਂ ਹੋ ਸਕਣੇ, ਪਰ ਫਿਰ ਪਿਆਰ ਨਾਲ ਆਖਣ ਲੱਗਾ, ਚਲੋ ਅੱਛਾ ਇੱਕ ਢੰਗ ਨਾਲ ਤੁਸੀਂ ਮੇਰੇ ਉਸਤਾਦ ਹੋਏ, ਫਿਰ ਤੁਹਾਡਾ ਹੁਕਮ ਤੇ ਮੰਨਣਾ ਪਏਗਾ ਨਾ। ਪਰ ਤੁਸੀਂ ਕਿਰਪਾ ਕਰਕੇ ਇਹ ਗੱਲ ਦੱਸੋ ਕਿ ਜਦੋਂ ਗੁਰੂ ਨਾਨਕ ਆ ਗਏ ਮੈਂ ਗੁਰੂ ਨਾਨਕ ਨੂੰ ਪਛਾਣਾਂਗਾ ਕਿਵੇਂ, ਕਿਸ ਤਰ੍ਹਾਂ ਦੇ ਨੇ ਉਹ, ਕਿਸ ਜ਼ਾਤ ਜਾਂ ਕਿਸ ਗੋਤ ਦੇ ਨੇ, ਕਿਸ ਤਰ੍ਹਾਂ ਦਾ ਸਰੀਰ ਤੇ ਉਹ ਬਸਤਰ ਧਾਰਨ ਕਰਦੇ ਨੇ, ਕਿਸ ਤਰ੍ਹਾਂ ਦਾ ਭੇਖ ਹੈ, ਕਿੱਥੇ ਰਹਿੰਦੇ ਨੇ। ਭਾਈ ਮਨਸੁਖ ਆਖਣ ਲੱਗੇ, ਭਾਈ ਗੁਰੂ ਨੂੰ ਪਰਖਣਾ ਬੜਾ ਔਖਾ ਹੈ। ਹਾਂ, ਤਲਵੰਡੀ ਵਿੱਚ ਉਹਨਾਂ ਦਾ ਜਨਮ ਹੋਇਆ ਸੀ, ਸੁਲਤਾਨਪੁਰ ਵਿਖੇ ਰਹਿੰਦੇ ਨੇ, ਹੁਣ ਪਤਾ ਲੱਗਾ ਕਿ ਹੁਣ ਤੇ ਸੁਲਤਾਨਪੁਰ ਮੋਦੀਖਾਨਾ ਵੀ ਛੱਡ ਦਿੱਤਾ ਨੇ ਤੇ ਹੁਣ ਤੇ ਤਿਆਗੀ ਹੋ ਕੇ ਸੱਚਮੁੱਚ ਜਗਤ ਦਾ ਉਧਾਰ ਕਰਨ ਲਈ ਤੁਰ ਪਏ ਨੇ। ਇਸ ਤਰ੍ਹਾਂ ਦੇ ਬਚਨ ਸੁਣ ਕੇ ਰਾਜੇ ਦੇ ਮਨ ਵਿੱਚ ਸਗੋਂ ਹੋਰ ਪ੍ਰੇਮ ਵੱਧ ਤੁਰਿਆ। ਹੁਣ ਮਨਸੁਖ ਤੇ ਰਾਜੇ ਦਾ ਰੋਜ਼ ਦਾ ਮੇਲ ਸੀ। ਭਾਈ ਮਨਸੁਖ ਗੁਰੂ ਨਾਨਕ ਦੇ ਬੜੇ ਪ੍ਰੇਮ ਵਾਲੇ ਬਚਨ ਸੁਣਾਉਂਦਾ ਸੀ ਤੇ ਰਾਜਾ ਉਹਨਾਂ ਬਚਨਾਂ ਨੂੰ ਸੁਣ ਕੇ ਗੁਰੂ ਨਾਨਕ ਦੇ ਪ੍ਰੇਮ ਵਿੱਚ ਆਪਣੀਆਂ ਅੱਖਾਂ ਤੋਂ ਨੀਰ ਵਹਾਉਂਦਾ ਸੀ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਦੇ ਮਿਲਣ ਦੀ ਇੱਛਾ ਲਗਾਤਾਰ ਇਸ ਤਰ੍ਹਾਂ ਮਨ ਵਿੱਚ ਬਣੀ ਰਹੀ। ਇੱਕ ਦਿਨ ਜਦੋਂ ਭਾਈ ਮਨਸੁਖ ਨੇ ਆਪਣਾ ਸਾਰਾ ਕਾਰੋਬਾਰ ਕਰ ਲਿਆ ਤਾਂ ਭਾਈ ਮਨਸੁਖ ਨੂੰ ਜਾਣ ਲਈ ਜਾ ਮਿਲਿਆ, ਹੱਥ ਜੋੜ ਕੇ ਆਖਣ ਲੱਗਾ, ਰਾਜਨ ਅੱਛਾ ਹੁਣ ਆਗਿਆ ਦਿਓ, ਮੈਂ ਵਾਪਸ ਆਪਣੇ ਦੇਸ਼ ਜਾਵਾਂ। ਰਾਜੇ ਨੇ ਬੜਾ ਪਿਆਰ ਕੀਤਾ, ਆਖਣ ਲੱਗੇ, ਤੂੰ ਮੇਰਾ ਪਿਆਰਾ ਮਿੱਤਰ ਹੈ, ਤੂੰ ਮੈਨੂੰ ਮੇਰੇ ਪਿਆਰੇ ਗੁਰੂ ਦੀ ਗੱਲ ਸੁਣਾਈ ਹੈ, ਮੈਂ ਤੇਰਾ ਪਰਉਪਕਾਰ ਕਦੇ ਨਾ ਭੁੱਲ ਸਕਾਂਗਾ, ਪਰ ਕਦੇ ਗੁਰੂ ਨੂੰ ਮਿਲੇ ਨਾ ਤਾਂ ਮੇਰੇ ਵੱਲੋਂ ਪਿਆਰ ਨਾਲ ਗੁਰੂ ਦੇ ਚਰਣਾਂ ਵਿੱਚ ਬੇਨਤੀ ਕਰ ਦੇਈਂ ਤੇ ਆਖੀ, ਸਤਿਗੁਰੂ ਜੀ ਤੁਹਾਡਾ ਸੇਵਕ ਤੁਹਾਨੂੰ ਦੂਰ ਯਾਦ ਪਿਆ ਕਰਦਾ ਤੇ ਤੁਹਾਡੇ ਦਰਸ਼ਨਾਂ ਦੀ ਇੱਛਾ ਲੈ ਕੇ ਤੁਹਾਨੂੰ ਉਡੀਕਦਾ ਪਿਆ, ਕਿਰਪਾ ਕਰਨ ਆ ਕੇ ਕਿਸੇ ਵੇਲੇ ਮੈਨੂੰ ਦਰਸ਼ਨ ਦੇ ਜਾਣ। ਭਾਈ ਮਨਸੁਖ ਨੇ ਇਸ ਰਾਜੇ ਨੂੰ ਬੜੇ ਪਿਆਰ ਨਾਲ ਧੀਰਜ ਦਿੱਤਾ ਤੇ ਆਖਿਆ, ਚਿੰਤਾ ਨਾ ਕਰੋ, ਮੇਰੇ ਸਤਿਗੁਰੂ ਅੰਤਰਯਾਮੀ ਨੇ, ਬਖਸ਼ਿਸ਼ ਕਰਨ ਵਾਲੇ ਨੇ, ਆਪ ਰਹਿਮਤ ਕਰਕੇ ਤੁਹਾਨੂੰ ਆ ਮਿਲਣਗੇ। ਇਸ ਤਰ੍ਹਾਂ ਕਹਿ ਕੇ ਭਾਈ ਮਨਸੁਖ ਰਾਜੇ ਕੋਲੋਂ ਵਿਦਾ ਹੋ ਗਿਆ। ਤੁਰਦਿਆਂ ਹੋਇਆਂ ਭਾਈ ਮਨਸੁਖ ਨੇ ਰਾਜੇ ਨੂੰ ਫਿਰ ਆਖਿਆ, ਰਾਜਾ ਤੂੰ ਧੰਨ ਹੈ, ਗੁਰੂ ਨਾਨਕ ਤੈਨੂੰ ਜ਼ਰੂਰ ਮਿਲੇਗਾ, ਪਰ ਤੂੰ ਪਛਾਣ ਸਕੇਗਾ ਕਿ ਨਹੀਂ? ਪਤਾ ਨਹੀਂ ਕਿਸ ਰੂਪ ਵਿੱਚ ਗੁਰੂ ਨਾਨਕ ਤੈਨੂੰ ਆ ਦਰਸ਼ਨ ਦੇਵੇ, क्योंकि सारे रूप ही उस दिन है। ते गुरु नानक किसे खास रूप या खास भेख का मुथाज नहीं। हां वह अविनाशी पुरख है, यह गल तो जरूर समझ लै। भाई मनसुख ते तुर आया, पर राजा गुरु नानक दे प्रेम विछोड़े विच तड़फन लग पिया। हुण उसका हाल यह सी, उत्पूपत के मन लिव लागी, सिमरै निस बासुर वड़पागी। वड्डियां भागां वाला रोज गुरु नानक सचे पातशाह नूं याद करदा है। उठदियां बहिंदियां तुरदियां गुरु नानक सचे पातशाह वल लिव जोड़ी रखदा है, ते बार बार आखदा है, ए सुखां दे सागर सतगुरु गुरु नानक देव जी, कृपा करो आके मैनूं दर्शन दिओ। मैं चात्रिक वांग तुहाडे दर्शना दी इच्छा लैके तुहानूं उड़ीक रहा। मैं सुनिया कि तुसी दीन दयाल हो, इसलिए कृपा करो आके दर्शन दिओ। मेरा जीवन तुहाडे दर्शना ते आधारित है, भाव मैं तुहाडे दर्शना दी लालसा लैके ही जीवन ज्यो रहा। यह कहिंदिआं उस दीआं अखां विचों बार बार जल वग तुरदा सी। इस तरह रोज गुरु नानक नूं याद करदे आं कुछ दिन गुजर गए।